सतनाम श्री वाहिगुरु साहिब जी तनासरी महला पंजवां घर शिवा अष्टपदी एक ओंकार सतगुर प्रसाद जो जो जुनी आयो तेह तेह उड़ जायो मानस जन्म संजोग पाया ताकी है ओट साथ रखो दे कर हाथ कर कृपा मिलो हर राया जो जो जिन्नी आयो तेह तेह उड़ जायो मानस जन्म संजोग पाया ताकी है ओट साद रखो दे कर हाथ कर कृपा मिलो हर राया अनेक जन्म ब्रह्म थित नहीं पाई करो सेवा गुरु लागो चरण गोविंद जी का मार्ग देहो जी बताई अनेक जन्म ब्रह्म थित नहीं पाई करो सेवा गुर लागो चरण गोविंद जी का मार्ग देहो जी बताई वाहिगुरु जी का खालसा वाहिगुरु जी की फतह।
सतगुरु दसां पातशाहियां दे स्वरूप अकाल मूर्त दा हिरदा स्वरूप तन तन आदि श्री गुरु ग्रंथ साहिब जी महाराज सच्चे पातशाह जी दे चरणा विच सभाए मान सत्कार योग सन्मान योग गुरु खालसा साध संगत जी आप जी श्री हरिमंदर साहिब श्री अकाल तख्त साहिब जी दे दर्शन मेले करदे होए सवेर दे दीवान विच हर रोज दी तरह गुरुद्वारा मंजी साहिब दीवान हाल विखे जो अमृत वेले धन गुरु रामदास जी दे दर घर तो श्री मुख वाक आया उस शब्द दी विचार सरवण करन लई संगत विच पहुंचे हो। अज दा श्री मुख वाक तनासरी राग विच पंजवे पातशाह गुरदेव गुरु अर्जन देव महाराज जी दे मुखार बिंद तो उच्चारण किया होया एक अष्टपदी दे रूप दे विच है और शब्द दे दो रहाओ दे बंद हन। पावन शब्द हजूर दे 686 और 87 अंग ते सुभाए मान है। सतगुरु जी दे इस लमेरे शब्द नू विचारन हित आपां शुरू तो आरंभ करदे हां। सारे असीस बख्शिश करो जी प्यार सहित उच्चारण करो जी सतनाम श्री श्री वाहे गुरु साहिब जीओ
सतनाम श्री वाहे गुरु साहिब जी तनासरी महला पंजवा ਘਰ ਸੇਵਾ ਅਸ਼ਟਪਦੀ।
ਤਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਫੁਰਮਾਨ ਕਰਦੇ ਹਨ, ਛੇਵੇਂ ਘਰ ਦੇ ਵਿੱਚ ਇਹ ਅੱਠ ਪਦਿਆਂ ਵਾਲੀ ਅਸ਼ਟਪਦੀ ਉਚਾਰਦੇ ਹਨ।
ਏਕੈ ਓਅੰਕਾਰ ਸਤਿਗੁਰ ਪ੍ਰਸਾਦ।
ਇਸ ਅਸ਼ਟਪਦੀ ਦੇ ਵਿੱਚ ਇੱਕ ਅਕਾਲ ਪੁਰਖ ਜੋ ਸਰਬ ਵਿਆਪਕ ਧੁਨੀ ਸਰੂਪ ਸਾਰੇ ਥਾਵਾਂ ਤੇ ਸ਼ਬਦ ਰੂਪ ਹੋ ਕੇ ਸਮਾਇਆ ਹੋਇਆ ਹੈ, ਜੋ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਐਸੇ ਵਾਹਿਗੁਰੂ ਦਾ ਇਹਦੇ ਵਿੱਚ ਉਹਦੇ ਘਰ ਤੱਕ ਜਾਣ ਦਾ ਰਸਤਾ ਦੱਸਿਆ। ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਮਨੁੱਖ ਨੂੰ ਉਪਦੇਸ਼ ਦਿੱਤਾ ਹੈ ਇਸ ਸ਼ਬਦ ਦੇ ਅੰਦਰ।
ਜੋ ਜੋ ਜਿਨੀ ਆਏ ਗੁਰ ਜਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਅੰਦਰ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜਾ ਵੀ ਜੀਵ ਇਸ ਸੰਸਾਰ ਦੇ ਵਿੱਚ ਆਇਆ ਹੈ, ਜਿਨ੍ਹੇ ਜਿਨ੍ਹੇ ਵੀ ਜੋਨੀ ਧਾਰਨ ਕੀਤੀ ਹੈ, ਜਿਨ੍ਹੇ ਜਿਨ੍ਹੇ ਜਨਮ ਲਿਆ, ਜਿਨ੍ਹੇ ਜਿਨ੍ਹੇ ਸਰੀਰ ਧਾਰਨ ਕੀਤਾ ਹੈ, ਜਿਹਦਾ ਵੀ ਜਨਮ ਹੋਇਆ, ਇੱਥੋਂ ਦੇ ਸੰਸਾਰ ਦੇ ਮਾਤ ਲੋਕ ਤੇ ਪਰਮਾਤਮਾ ਨੇ ਬਣਾਇਆ ਇੱਕ ਐਸਾ ਨਿਯਮ ਹੈ, ਮਾਇਆ ਦੀ ਇੱਕ ਐਸੀ ਬਣਤਰ ਹੈ, ਜਿਹੜਾ ਵੀ ਜਨਮ ਲੈਂਦਾ, ਕਿਉਂਕਿ ਜੋਤ ਤੇ ਸਰੀਰ ਦਾ ਜਦੋਂ ਮਿਲਣ ਹੁੰਦਾ ਤੇ ਸੁਰਤੀ ਸਾਰੇ ਸਰੀਰ ਦੇ ਵਿੱਚ ਖਿਲਰ ਜਾਂਦੀ ਹੈ, ਸਾਰੇ ਸਰੀਰ ਦੇ ਵਿੱਚ ਖਿਲਰਨ ਕਰਕੇ ਗਿਆਨ ਇੰਦਰੇ, ਕਰਮ ਇੰਦਰੇ, 10-9 ਦੁਆਰੇ ਇਹਦੀ ਸੁਰਤੀ ਬਾਹਰ ਮੁਖੀ ਹੋ ਜਾਂਦੀ ਹੈ। ਜਨਮ ਤੋਂ ਪਹਿਲਾਂ ਇਹਦੀ ਸੁਰਤ ਕੁਦਰਤੀ ਤੌਰ ਤੇ ਆਪਣੇ ਆਪੇ ਦੇ ਵਿੱਚ ਵਾਹਿਗੁਰੂ ਦੇ ਸ਼ਬਦ ਵਿੱਚ ਜੁੜੀ ਹੋਈ ਸੀ। ਜਦੋਂ ਜਨਮ ਲਿਆ, ਜਦੋਂ ਇਹਨੇ ਜੋਨੀ ਦੇ ਰਾਹੀਂ ਜਨਮ ਲਿਆ ਹੈ, ਜਨਮ ਲੈਂਦਿਆਂ ਸਾਰ ਇੱਥੋਂ ਦੇ ਨਿਯਮ ਦੇ ਮੁਤਾਬਕ ਇੱਥੇ ਮਾਇਆ ਦਾ ਪ੍ਰਭਾਵ ਹੈ, ਜਿਹਨੂੰ ਕੁਦਰਤ ਵੀ ਬਾਣੀ ਵਿੱਚ ਕਹਿੰਦੇ ਨੇ, ਉਸ ਮਾਇਆ ਦੇ ਅਸਰ ਕਰਕੇ ਸੰਸਾਰ ਚੱਲ ਰਿਹਾ ਹੈ, ਮਾਇਆ ਦੇ ਪ੍ਰਭਾਵ ਕਰਕੇ ਇਹ ਦੁਨੀਆ ਚੱਲ ਰਹੀ ਹੈ। ਮਾਇਆ ਅਕਾਲ ਪੁਰਖ ਨੇ ਆਪ ਹੀ ਬਣਾਈ ਹੈ ਕਿ ਮਨੁੱਖ ਥੋੜਾ ਜਿਹਾ ਬਾਹਰ ਮੁਖੀ ਹੋਵੇ, ਥੋੜਾ ਜਿਹਾ ਅੰਦਰ ਮੁਖੀ ਹੋਵੇ। ਇੱਕ ਪਾਸੇ ਮਾਇਆ ਸਾਜ ਕੇ ਸਾਨੂੰ ਸਰੀਰ ਦੇ ਦਿੱਤਾ ਵੀ ਇਸ ਸਰੀਰ ਦੇ ਵਿੱਚ ਰਹਿ ਕੇ ਇੱਥੋਂ ਦਾ ਪ੍ਰਯੋਜਨ ਕੀ ਹੈ ਉਹ ਅੱਗੇ ਦੱਸਣਗੇ ਮਹਾਰਾਜ, ਤੇ ਦੂਜੇ ਪਾਸੇ ਗੁਰੂ ਜੋਤ ਪ੍ਰਗਟ ਕਰਕੇ, ਗੁਰੂ ਸ਼ਬਦ ਪ੍ਰਗਟ ਕਰਕੇ, ਦਸ ਪਾਤਸ਼ਾਹਾਂ ਦੇ ਰੂਪ ਦੇ ਵਿੱਚ ਪ੍ਰਗਟ ਕਰਕੇ ਇਹ ਦੱਸ ਦਿੱਤਾ ਵੀ ਆਪਣੇ ਧੁਰੇ ਦੇ ਨਾਲ ਕਿਵੇਂ ਜੁੜ ਕੇ ਰਹਿਣਾ, ਆਪਣੇ ਅੰਦਰ ਕਿਵੇਂ ਜੁੜ ਕੇ ਰਹਿਣਾ, ਕਿਉਂਕਿ ਜਹਾਜ਼ ਭਾਵੇਂ ਕਿੰਨਾ ਉੱਚਾ ਚਲਾ ਜਾਏ, ਉਹ ਉੱਚਾ ਤਾਂ ਉੱਡ ਸਕਦਾ ਜੇ ਉਹਦਾ ਕਨੈਕਸ਼ਨ ਥੱਲੇ ਜ਼ਮੀਨ ਤੇ ਬਣਿਆ ਰਹੇ। ਜੇ ਉਹਦਾ ਕਨੈਕਸ਼ਨ ਟੁੱਟ ਜਾਏ, ਉਹ ਸਪੇਸ ਵਿੱਚ ਗਵਾਚ ਜਾਂਦਾ, ਉਲਝ ਜਾਂਦਾ, ਉਹਨੂੰ ਰਾਹ ਨਹੀਂ ਲੱਭਦਾ, ਉਹਨੂੰ ਪਤਾ ਨਹੀਂ ਲੱਗਦਾ ਕਿੱਧਰ ਜਾਣਾ। ਇਸੇ ਤਰ੍ਹਾਂ ਇਹ ਜੀਵ ਹੈ, ਇਹਦੇ ਅੰਦਰ ਇੱਕ ਆਧਾਰ ਹੈ, ਇਹਦੀ ਆਤਮਾ ਹੈ, ਗੁਰੂ ਕਾ ਸ਼ਬਦ ਹੈ, ਗੁਰੂ ਕੀ ਬਾਣੀ ਹੈ। ਜੇ ਤੇ ਸੰਸਾਰ ਦੇ ਆਕਾਸ਼ ਵਿੱਚ ਉੱਡਦਾ ਹੋਇਆ, ਸੰਸਾਰ ਦੇ ਧੰਦਿਆਂ ਦੇ ਵਿੱਚ ਵਿਚਰਦਾ ਹੋਇਆ, ਸੰਸਾਰ ਦੇ ਕੰਮਾਂ ਦੇ ਵਿੱਚ ਵਿਚਰਦਾ ਹੋਇਆ, ਇਹ ਆਪਣੇ ਜੋੜ ਨੂੰ, ਆਪਣੇ ਸੰਯੋਗ ਨੂੰ, ਆਪਣੇ ਕਨੈਕਸ਼ਨ ਨੂੰ ਗੁਰੂ ਕੇ ਸ਼ਬਦ ਦੇ ਵਿੱਚ ਲਾ ਕੇ ਰੱਖਣ ਵਿੱਚ ਕਾਮਯਾਬ ਹੋ ਗਿਆ, ਫਿਰ ਤੇ ਦੁਨੀਆਂ ਦੇ ਵਿੱਚ ਉੱਡਦਾ ਫਿਰੇਗਾ ਤੇ ਗਵਾਚੇਗਾ ਨਹੀਂ। ਪਰ ਸਾਧ ਸੰਗਤ ਜੀ, ਜੇ ਇਹਦੀ ਸੁਰਤੀ ਧੁਰ ਨਾਲੋਂ, ਆਤਮਾ ਨਾਲੋਂ, ਸ਼ਬਦ ਨਾਲੋਂ ਵੱਖਰੀ ਹੋ ਗਈ, ਤੇ ਫਿਰ ਇਹਦਾ ਇਹ ਹਾਲ ਹੋ ਜਾਣਾ ਜਿਵੇਂ ਜਹਾਜ਼ ਦਾ ਕਨੈਕਸ਼ਨ ਉਹਦੇ ਬੇਸ ਨਾਲੋਂ, ਉਹਦੇ ਆਧਾਰ ਨਾਲੋਂ, ਉਹਦੀ ਵਾਇਰਲੈਸ ਬੰਦ ਹੋ ਗਈ, ਤੇ ਉਹਨੇ ਫਿਰ ਕੀ ਪਤਾ ਕਿੱਧਰ ਨੂੰ ਚਲੇ ਜਾਣਾ। ਜਾਂ ਉਦਾਹਰਨ ਲਈਏ, ਜਿਵੇਂ ਇੱਕ ਪਤੰਗ ਉੱਡਦਾ, ਤੇ ਪਤੰਗ ਭਾਵੇਂ ਕਿੰਨਾ ਉੱਚੀ ਚਲਾ ਜਾਏ, ਪਰ ਉਹਦੇ ਸਥਿਰ ਰਹਿਣ ਦਾ ਕਾਰਨ ਉਹ ਭਾਵੇਂ ਉੱਡ ਜਿੰਨਾ ਮਰਜ਼ੀ ਉੱਚਾ ਲਵੇ, ਪਰ ਜੇ ਉਹਦਾ ਧਾਗਾ ਉਡਾਉਣ ਵਾਲੇ ਦੇ ਹੱਥ ਵਿੱਚ ਫੜਿਆ ਹੋਇਆ, ਤੇ ਫਿਰ ਉਹ ਜਿੰਨੀ ਮਰਜ਼ੀ ਉੱਡੇ ਕਿਤੇ ਦੂਰ ਨਹੀਂ ਜਾਂਦਾ, ਉੱਡਦਾ ਵੀ ਏ ਤੇ ਵਾਪਸ ਉਹਨੂੰ ਫਿਰ ਥੱਲੇ ਉਤਾਰ ਲਿਆ ਜਾਂਦਾ ਹੈ। इस तरह गुरु साहब ने सानू दो समय दा जो बाणी दा अभ्यास दिता, नितनेम दा अभ्यास दिता है, जो गुरु के शब्द 1430 अंगा विच सत नाम दा मंत्र पढ़ के सुना दिता गुरु बाबा जी ने, इस साध संगत जी इस बाणी दे विच जे सिख दी सुरत एक पासा इहदा बाणी विच लगा रहा ते पतंग जिन्नी मर्जी उड़ जाए, जिन्ना मर्जी उच्चा उड़ जाए, ਇਹ ਪਰਤ ਕੇ ਆਪਣੇ ਘਰ ਨੂੰ ਵਾਪਸ ਮੁੜ ਜਾਂਦਾ ਹੈ। ਪਰ ਜੇ ਗੁਰੂ ਨਾਲੋਂ ਧਾਗਾ ਟੁੱਟ ਗਿਆ, ਗੁਰੂ ਨਾਲੋਂ ਡੋਰੀ ਟੁੱਟ ਗਈ, ਗੁਰੂ ਨਾਲੋਂ ਕਨੈਕਸ਼ਨ ਟੁੱਟ ਗਿਆ, ਤੇ ਮਹਾਰਾਜ ਕਹਿੰਦੇ ਜਿਹੜਾ ਜਿਹੜਾ ਵੀ ਇੱਥੇ ਆਇਆ ਉਲਝ ਕੇ ਰਹਿ ਗਿਆ, ਕੋਈ ਪਤਾ ਨਹੀਂ ਲੱਗ ਰਿਹਾ ਕਿੱਧਰ ਜਾਣਾ, ਲਹਿਰਾਂ ਦੇ ਵਿੱਚ ਗੁਆਚ ਗਿਆ। ਜਿਵੇਂ ਇੱਕ ਬੇੜੀ ਲਹਿਰਾਂ ਦੇ ਵਿੱਚ ਜਿਹਦਾ ਕੋਈ ਮਲਾਹ ਨਹੀਂ, ਜਿਹਦਾ ਕੋਈ ਚੱਪੂ ਨਹੀਂ, ਜਿੱਧਰ ਪਾਣੀ ਦਾ ਵਹਾਅ ਆਉਂਦਾ ਉਧਰ ਨੂੰ ਤੁਰਿਆ ਜਾਂਦਾ ਹੈ। ਇਹ ਹਾਲਾਤ ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਗੁਰੂ ਕੇ ਹੁਕਮ ਤੋਂ ਬਿਨਾਂ, ਗੁਰੂ ਕੀ ਬਾਣੀ ਤੋਂ ਬਿਨਾਂ ਜਿਹੜਾ ਵੀ ਇੱਥੇ ਆਇਆ ਉਹਦੀ ਸੁਰਤੀ ਇੱਥੇ ਉਲਝ ਗਈ, ਉਹ ਗਵਾਚ ਗਿਆ। ਸਾਡੇ ਅੰਦਰ ਦੁੱਖ ਦਾ ਵੀ ਇਹੀ ਕਾਰਨ ਹੈ, ਕਿਉਂਕਿ ਅਸੀਂ ਗਵਾਚੇ ਹੋਏ ਹਾਂ। ਭਾਵੇਂ ਕਿ ਸਾਨੂੰ ਪਤਾ ਹੈ ਵੀ ਸਾਡਾ ਘਰ ਕਿਹੜਾ ਹੈ, ਸਾਡਾ ਐਡਰੈਸ ਕਿਹੜਾ ਹੈ, ਪਰ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਅਸਲੀ ਘਰ ਕਿਹੜਾ ਹੈ। ਇਸ ਘਰ ਦੇ ਵਿੱਚ ਤੇ ਕਿੰਨੇ ਆਏ, ਕਬੀਰ ਜੀ ਕਹਿੰਦੇ ਅਸੀਂ ਪਤਾ ਨਹੀਂ ਕਿੰਨੇ ਘਰਾਂ ਵਿੱਚ ਜਨਮ ਲਿਆ, ਕਿੰਨੀਆਂ ਮਾਵਾਂ ਦੇ ਘਰ ਵਿੱਚ ਜਨਮੇ ਆ, ਤੇ ਕਿੰਨੀ ਵਾਰੀ ਸਾਨੂੰ ਵਧਾਈਆਂ ਮਿਲੀਆਂ ਵੀ ਇਹਦਾ ਜਨਮ ਹੋਇਆ, ਤੇ ਕਿੰਨੀ ਵਾਰੀ ਸਾਡੀਆਂ ਅਰਥੀਆਂ ਨਿਕਲੀਆਂ ਨੇ। ਕਬੀਰ ਜੀ ਬਚਨ ਕਹਿੰਦੇ ਨੇ ਐਸੇ ਘਰ ਹਮ ਬਹੁਤ ਵਸਾਏ, ਇਵੇਂ ਦੇ ਜੀਵਨ ਤਾਂ ਅਸੀਂ ਬੜੇ ਜੀਵੇ ਨੇ ਜਿਹਦੇ ਵਿੱਚ ਅਸੀਂ ਗਵਾਚੇ ਰਹੇ ਸੀ, ਅਕਾਲ ਪੁਰਖ ਤੋਂ ਵੱਖਰੇ ਹੋ ਗਏ, ਗੁਰੂ ਤੋਂ ਵੱਖਰੇ ਹੋ ਗਏ ਸੀ। ਤਾਂ ਜਿਨ੍ਹਾਂ ਦੇ ਕੋਲ ਡੋਰ ਨਹੀਂ, ਜਬ ਹਮ ਰਾਮ ਗਰਭ ਹੋਏ ਆਏ, ਜਦੋਂ ਪਰਮਾਤਮਾ ਦੇ ਨਾਲ ਸੁਰਤ ਜੁੜੀ ਤੇ ਉਦੋਂ ਪਤਾ ਲੱਗਾ ਜੀਵਨ ਦਾ ਮਨੋਰਥ ਕੀ ਹੈ। ਇਸ ਪੰਕਤੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰੂ ਤੋਂ ਬਿਨਾਂ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ, ਤੇ ਅੱਗੇ ਜਾ ਕੇ ਇਹਦੇ ਵਿੱਚ ਦੋ ਪੰਕਤੀਆਂ ਆਉਣਗੀਆਂ ਰਹਾਉ ਦੀਆਂ, ਉਹਦੇ ਵਿੱਚ ਯਾਤਰਾ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਨੇ। ਅੱਗੇ ਵਿਚਾਰ ਕਰਨੇ ਆ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੋ ਜੋ ਜੂਨੀ ਆਇਓ ਤੇਹੇ ਤੇਹੇ ਉਰਝਾਇਓ, ਉਹ ਇੱਥੇ ਉਲਝ ਗਿਆ। ਉਰਝਾਇਓ ਦਾ ਮਤਲਬ ਹੈ ਜਿਵੇਂ ਕੋਈ ਧਾਗਾ ਉਲਝ ਜਾਏ, ਉਹਦੀਆਂ ਗੰਢਾਂ ਇੰਨੀਆਂ ਵੱਜ ਜਾਣ ਵੀ ਹੁਣ ਖੁੱਲਣ ਨਾ, ਇੰਨੇ ਬੰਧਨ ਪੈ ਜਾਣ। ਇਸ ਤਰ੍ਹਾਂ ਜ਼ਿੰਦਗੀ ਉਲਝ ਗਈ ਉਹਨਾਂ ਦੀ ਜਿਹੜੇ ਗੁਰੂ ਤੋਂ ਬਿਨਾਂ ਇਸ ਦੁਨੀਆਂ ਵਿੱਚ ਆਏ ਸਨ, ਤੇ ਜੀਵਨ ਉਹਨਾਂ ਦਾ ਕਿਸੇ ਲੇਖੇ ਵਿੱਚ ਨਹੀਂ ਲੱਗਾ। ਮਹਾਰਾਜ ਫਰਮਾਉਂਦੇ ਹਨ
ਮਾਨਸ ਜਨਮ ਸੰਜੋਗ ਪਾਇਆ।
ਹੁਣ ਗੁਰੂ ਸਾਹਿਬ ਇਹ ਦੱਸਦੇ ਹਨ ਵੀ ਮਾਨਸ ਜਨਮ ਮਿਲਿਆ ਕਾਹਦੇ ਵਾਸਤੇ ਸੀ। ਮਾਨਸ ਜਨਮ ਸੰਜੋਗ ਪਾਇਆ, ਸੰਜੋਗ ਦਾ ਮਤਲਬ ਹੁੰਦਾ ਹੈ ਜੁੜਨਾ। ਇਹ ਮਾਨਸ ਮਨੁੱਖਾ ਜਨਮ ਪਰਮਾਤਮਾ ਦੇ ਨਾਲ ਸੰਜੋਗ ਪਾਉਣ ਵਾਸਤੇ ਬਣਾਇਆ ਸੀ, ਪਰਮਾਤਮਾ ਦੇ ਨਾਲ ਜੁੜਨ ਵਾਸਤੇ ਪਾਇਆ ਸੀ। ਜਿਹੜੀਆਂ ਦੂਜੀਆਂ ਦੁਨੀਆਂ ਨੇ ਉਹਨਾਂ ਦਾ ਇਹ ਪ੍ਰਯੋਜਨ ਨਹੀਂ ਹੈ, ਮਨੁੱਖ ਦਾ ਇਹ ਪ੍ਰਯੋਜਨ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਸਾਰਿਆਂ ਦੇ ਭਾਗਾਂ ਵਿੱਚ ਥੋੜੀ ਲਿਖਿਆ ਹੋਇਆ ਜੁੜਨਾ। ਬਾਣੀ ਕੀ ਕਹਿੰਦੀ ਹੈ? ਬਾਣੀ ਕਹਿੰਦੀ ਵੀ ਜੁੜਨਾ ਕੁਝ ਨਾ ਕੁਝ ਜਿੰਨਾ ਭਾਗਾਂ ਵਿੱਚ ਲਿਖਿਆ ਬੰਦੇ ਨੂੰ ਯਤਨ ਜ਼ਰੂਰ ਕਰਨਾ ਚਾਹੀਦਾ। ਅੱਗੋਂ ਤਾਂ ਉਹਦੀ ਪਰਾਲਬਧ ਨੇ ਵੀ ਕੰਮ ਕਰਨਾ, ਉਹਦੇ ਪਿਛਲੇ ਭਾਗਾਂ ਨੇ ਵੀ ਕੰਮ ਕਰਨਾ, ਤੇ ਉਹਦੀ ਅਗਲੀ ਸੰਗਤ ਨੇ ਵੀ ਕੰਮ ਕਰਨਾ, ਤੇ ਗੁਰੂ ਦੀ ਕਿਰਪਾ ਨੇ ਸਭ ਤੋਂ ਵੱਧ ਕੰਮ ਕਰਨਾ। ਪਰ ਜਿਹੜਾ ਯਤਨ ਨਹੀਂ ਕਰਦਾ ਉਹ ਦੋਸ਼ੀ ਹੈ ਮਨੁੱਖ ਹੋ ਕੇ, ਜਿਹੜਾ ਯਤਨ ਨਹੀਂ ਕਰਦਾ ਆਪਣੇ ਵਾਹਿਗੁਰੂ ਦੇ ਨਾਲ ਜੁੜਨ ਵਾਸਤੇ। ਕਿਉਂਕਿ ਇੱਥੋਂ ਦਾ ਜਿਹੜਾ ਇੱਥੇ ਆਉਣ ਦਾ ਕਾਰਨ ਸੀ, ਉਹ ਕਾਰਨ ਸੀ ਮਾਨਸ ਜਨਮ ਸੰਜੋਗ ਪਾਇਆ। ਸੰਜੋਗ ਮੈਨੇ ਸੋਹਣਾ ਯੋਗ, ਜੁੜ ਜਾਣਾ ਵਾਹਿਗੁਰੂ ਨਾਲ ਜੁੜਨ ਵਾਸਤੇ ਇਹ ਜਨਮ ਮਿਲਿਆ ਸੀ, ਪਰ ਸੁਰਤੀ ਗਵਾਚ ਗਈ ਹਨੇਰਿਆਂ ਦੇ ਅੰਦਰ। ਮਹਾਰਾਜ ਕਹਿੰਦੇ ਇੱਥੇ ਵਿਸ਼ਰਾਮ ਦਿੱਤੇ ਨੇ ਇਸ ਅਸ਼ਟਪਦੀ ਵਿੱਚ। ਮਹਾਰਾਜ ਨੇ ਕਾਵਿ ਦੀ ਕਮਾਲ ਕੀਤੀ ਹੈ, ਕਹਿੰਦੇ ਤਾਕੀ ਹੈ, ਤਾਕੀ ਮੈਨੇ ਵੇਖੀ, ਤੱਕੀ ਜੇ ਇਹਨੂੰ ਬਿੰਦੀ ਲੱਗ ਜਾਏ ਤੇ ਫਿਰ ਤਾਂ ਕੀ ਉਹਦੀ ਬਣ ਜਾਂਦਾ। ਇਹਨੂੰ ਕਹਿੰਦੇ ਤਾਕੀ ਹੈ ਓਟ ਸਾਧ, ਪੂਰੇ ਗੁਰੂ ਦੀ ਓਟ, ਪੂਰੇ ਸਾਧੂ ਸਤਿਗੁਰੂ ਦੀ ਓਟ ਤੱਕੀ ਹੈ, ਸ਼ਬਦ ਦੀ ਓਟ ਤੱਕੀ ਹੈ, ਪੰਜ ਪਿਆਰਿਆਂ ਦੀ ਓਟ ਤੱਕੀ ਹੈ, ਨਾਮ ਵਸੇ ਗੁਰਮੁਖ ਦੀ ਓਟ ਤੱਕੀ ਹੈ। ਇਹ ਤਿੰਨਾਂ ਥਾਵਾਂ ਤੇ ਗੁਰੂ ਦੀ ਜੋਤ ਟਿਕੀ ਹੋਈ ਹੈ, ਇਹ ਉਹਦੀ ਓਟ ਤੱਕੀ, ਕਿਉਂਕਿ ਸਾਧ ਸੰਗਤ ਜੀ ਭਿਆਨਕ ਬੜਾ ਸੀ ਇੱਥੋਂ ਨਿਕਲਣਾ। ਇਹ ਜਿਹੜਾ ਸਮੁੰਦਰ ਸਾਗਰ ਹੈ ਨਾ, ਇਹ ਭਿਆਨਕ ਬੜਾ ਸੀ, ਇਹਦੇ ਵਿੱਚੋਂ ਮਨੁੱਖ ਦੀ ਆਪਣੀ ਤਾਕਤ ਨਾਲ ਤੇ ਨਿਕਲ ਹੀ ਨਹੀਂ ਜਾਇਆ ਜਾ ਸਕਦਾ। ਇਸ ਕਰਕੇ ਕਹਿੰਦੇ ਅਰਦਾਸ, ਅਰਦਾਸ ਦਾ ਰਸਤਾ ਹੈ, ਕਿਉਂਕਿ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰਹ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਣਾ। ਇਹ ਪੰਜ ਬੜੇ, ਇਹ ਮਾਇਆ ਬੜੀ ਪ੍ਰਬਲ ਹੈ, ਜੀਵ ਤੇ ਉਹਦੇ ਅੱਗੇ ਛੋਟਾ ਜਿਹਾ ਤਣਕ ਜਿਹਾ ਹੈ, ਫਿਰ ਕਿਵੇਂ ਇਹਦੇ ਤੋਂ ਪਾਰ ਹੋਇਆ ਜਾ ਸਕਦਾ ਹੈ। ਮਹਾਰਾਜ ਕਈ ਥਾਵਾਂ ਤੇ ਕਹਿੰਦੇ ਨੇ ਕਿ ਓਟ ਲੈ ਵਾਹਿਗੁਰੂ ਦੀ, ਵਾਹਿਗੁਰੂ ਦੀ ਓਟ ਤੇ ਨਾਲੇ ਚੌਵਾਂ ਪਾਸੇ ਬੰਦਾ ਇਕੱਲਾ ਹੈ, ਰੁਕਾਵਟਾਂ ਜਾਦੀਆਂ ਨੇ, ਉਲਝਣਾਂ ਜਾਦੀਆਂ ਨੇ, ਗੁਰੂ ਤੋਂ ਬਿਨਾਂ ਕੋਈ ਨਹੀਂ ਛਡਾ ਸਕਦਾ। ਕਬੀਰ ਜੀ ਕਹਿੰਦੇ, ਕਬੀਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਹ ਮਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ। ਕਹਿੰਦੇ ਪੰਛੀ ਇਕੱਲਾ ਤੇ ਉਹਨੂੰ ਬੰਧਨ ਪੰਜਾਹ ਤਰ੍ਹਾਂ ਦੇ ਪਏ ਹੋਏ ਨੇ, ਕੋਈ ਕਿਸੇ ਦਾ ਬੰਧਨ ਹੈ, ਕੋਈ ਤਨ ਦਾ ਬੰਧਨ ਹੈ, ਕਿਸੇ ਨੂੰ ਮਨ ਦਾ ਬੰਧਨ ਹੈ, ਕਿਸੇ ਨੂੰ ਰਾਜਨੀਤੀ ਦਾ ਬੰਧਨ ਹੈ, ਕੋਈ ਕਿਸੇ ਚੀਜ਼ ਵਿੱਚ ਫਸਿਆ ਹੋਇਆ, ਕੋਈ ਕਿਸੇ ਚੀਜ਼ ਵਿੱਚ ਫਸਿਆ ਹੋਇਆ। ਕੋਈ ਬਿਰਲਾ ਹੀ ਹੈ ਜਿਹੜਾ ਆਜ਼ਾਦੀ ਦੇ ਗੀਤ ਗਾ ਸਕਦਾ ਹੈ, ਜਿਹੜਾ ਆਤਮ ਸੁਤੰਤਰਤਾ, ਕੌਮੀ ਸੁਤੰਤਰਤਾ ਦੀ ਗੱਲ ਕਰ ਸਕਦਾ ਹੈ, ਨਹੀਂ ਤਾਂ ਕਾਬੂ ਕੀਤੇ ਹੋਏ ਨੇ ਸਾਰੇ। ਇਸ ਕਰਕੇ ਮਹਾਰਾਜ ਕਹਿੰਦੇ, ਇਹ ਤਨ ਲਹਿਰੀ, ਇਹ ਮਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ। ਲਹਿਰਾਂ ਚੱਲ ਰਹੀਆਂ ਨੇ ਤੇ ਲਹਿਰਾਂ ਸਾਧ ਸੰਗਤ ਜੀ ਆਤਮਕ ਤੌਰ ਤੇ ਵੀ ਨੇ, ਆਤਮਕ ਰੁਕਾਵਟਾਂ ਵੀ ਲਹਿਰਾਂ ਨੇ, ਮਾਨਸਿਕ ਤੌਰ ਤੇ ਵੀ ਰੁਕਾਵਟਾਂ ਬੜੀਆਂ ਲਹਿਰਾਂ ਨੇ। ਜਿਹੜੀਆਂ ਲਹਿਰ ਦਾ ਮਤਲਬ ਇਹ ਹੁੰਦਾ ਜਿਹੜੀ ਆਪਣੇ ਜ਼ੋਰ ਨਾਲ ਬੰਦੇ ਨੂੰ ਖਿੱਚ ਕੇ ਲੈ ਜਾਂਦੀ, ਤੇ ਕੌਮੀ ਤੌਰ ਤੇ ਵੀ ਲਹਿਰਾਂ ਚੱਲ ਰਹੀਆਂ ਨੇ ਅੱਜ ਕੌਮ ਦੇ ਉੱਤੇ। ਕੌਮ ਨੂੰ ਇੱਕ ਤਰ੍ਹਾਂ ਦੇ ਨਾਲ ਸਾਧ ਸੰਗਤ ਦੀ ਲਹਿਰਾਂ ਨੇ ਘੇਰਿਆ ਹੋਇਆ, ਇਹਦਾ ਪਤਾ ਨਹੀਂ ਲੱਗ ਰਿਹਾ, ਕਿਉਂਕਿ ਜਿਹੜਾ ਵਾਇਰਸ ਹੈ ਉਹ ਸਾਨੂੰ ਪਹਿਚਾਨ ਨਹੀਂ ਆ ਰਿਹਾ, ਉਹਦਾ ਸਾਨੂੰ ਪਤਾ ਨਹੀਂ ਲੱਗ ਰਿਹਾ, ਉਹ ਸਾਡਾ ਹੀ ਰੂਪ ਧਾਰਨ ਕਰ ਚੁੱਕਾ ਹੈ। ਜੇ ਵੇਖਿਆ ਜਾਏ ਜਿੰਨੀ ਅੱਜ ਕੌਮ ਦੀ ਬਾਹਰੀ ਤੌਰ ਤੇ ਚੜ੍ਹਦੀ ਕਲਾ, ਇੰਨੀ ਪਹਿਲਾਂ ਨਹੀਂ ਸੀ, ਸਾਰੇ ਪਾਸੇ ਦੇਸ਼ ਵਿਦੇਸ਼ ਦੇ ਵਿੱਚ ਚੜ੍ਹਦੀ ਕਲਾ, ਪਰ ਜਿੰਨੀ ਅੰਦਰੂਨੀ ਤੌਰ ਤੇ ਕੌਮ ਕਾਬੂ ਕਰ ਲਈ ਗਈ ਹੈ, ਇਹ ਬਹੁਤ ਬੰਦਿਆਂ ਨੂੰ ਘੱਟ ਪਤਾ ਹੈ। ਲਹਿਰਾਂ ਨੇ ਘੇਰਿਆ ਹੋਇਆ ਇਹਨੂੰ, ਇਹਦਾ ਕਾਰਨ ਇਹ ਹੈ, ਪਹਿਲਾਂ ਇਹਦੇ ਉੱਤੇ ਬਾਹਰੋਂ ਸਿੱਧਾ ਹਮਲਾ ਕੀਤਾ ਜਾਂਦਾ ਸੀ, ਹੁਣ ਸਾਧ ਸੰਗਤ ਜੀ ਜਿਹੜਾ ਦੁਸ਼ਮਣ ਹੈ ਅਸੀਂ ਉਹਨੂੰ ਡਿਸਾਈਡ ਨਹੀਂ ਕਰ ਸਕੇ ਵੀ ਸਾਡਾ ਦੁਸ਼ਮਣ ਕੌਣ ਹੈ। ਵੈਸੇ ਅਧਿਆਤਮਕ ਤੌਰ ਤੇ ਕੋਈ ਦੁਸ਼ਮਣ ਨਹੀਂ, ਉਹ ਸ਼ਬਦ ਵੱਖਰੇ ਨੇ ਕਿ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਪਰ ਜਿਹੜਾ ਸਾਡੇ ਜੀਵਨ ਨੂੰ, ਸਾਡੇ ਅਧਿਕਾਰਾਂ ਨੂੰ, ਸਾਡੀ ਕੌਮ ਦੇ ਹੱਕਾਂ ਨੂੰ ਬੜੇ ਤਰੀਕੇ ਦੇ ਨਾਲ ਵੱਢੀ ਜਾ ਰਿਹਾ ਹੈ, ਉਸ ਦੁਸ਼ਮਣ ਨੂੰ ਅਸੀਂ ਪਹਿਚਾਨ ਨਹੀਂ ਸਕੇ, ਤੇ ਜਦੋਂ ਪਹਿਚਾਨ ਨਹੀਂ ਸਕੇ ਫਿਰ ਉਹਨੂੰ ਅਸੀਂ ਵੱਖਰਾ ਵੀ ਨਹੀਂ ਕਰ ਸਕੇ, ਤੇ ਉਹ ਸਾਡੇ ਉੱਤੇ ਗਲਬਾ ਪਾ ਕੇ ਬੈਠ ਗਿਆ ਚੌਵਾਂ ਪਾਸਿਓਂ। ਇਸ ਕਰਕੇ ਇਹਦਾ ਚਿੰਤਨ ਕਰਨ ਦੀ ਲੋੜ ਹੈ ਵੀ ਕਿਹੜੀ ਕਿਹੜੀ ਥਾਂ ਤੇ ਲਹਿਰ ਚੱਲ ਰਹੀ ਹੈ, ਕਿਹੜੇ ਕਿਹੜੇ ਤਰੀਕੇ ਨਾਲ ਲਹਿਰ ਚੱਲ ਰਹੀ ਹੈ, ਕਿਉਂਕਿ ਜਿਵੇਂ ਦਾ ਵਿਰੋਧੀ ਦੁਸ਼ਮਣ ਹੋਵੇਗਾ ਉਹਨੂੰ ਉਵੇਂ ਦੇ ਹਥਿਆਰ ਦੇ ਨਾਲ ਹੀ ਰੋਕਿਆ ਜਾ ਸਕਦਾ, ਐਵੇਂ ਰੌਲਾ ਪਾਉਣ ਦੇ ਨਾਲ ਕੋਈ ਨਹੀਂ ਰੁਕਦਾ। ਇਸ ਕਰਕੇ ਆਤਮਕ ਵੀ ਬੰਧਨ ਨੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ। ਇੱਕ ਸਮਾਂ ਐਸਾ ਹੁੰਦਾ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਨੂੰ ਵੈਸੇ ਕੋਈ ਬੰਧਨ ਨਹੀਂ ਸੀ, ਪਰ ਉਹ ਕਹਿ ਕਿਉਂ ਰਹੇ ਨੇ, ਮਹਾਰਾਜ ਤੇ ਸੁਤੰਤਰ ਹੈ, ਜੋਤ ਨੂੰ ਕਿਹੜਾ ਬੰਧਨ ਹੈ, ਪਰ ਉਹ ਕਹਿ ਕਿਉਂ ਰਹੇ ਨੇ, ਉਹ ਕਹਿ ਰਹੇ ਨੇ ਵੀ ਇਹ ਕੌਮੀ ਤੌਰ ਤੇ ਬੰਧਨ ਪੈ ਗਏ ਨੇ। ਕੌਮੀ ਤੌਰ ਤੇ ਉਦੋਂ ਸ਼ਹਾਦਤ ਦੇ ਟਾਈਮ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਆ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਮਾਤਾ ਗੁਜਰ ਕੌਰ ਜੀ ਦਾ 400 ਸਾਲਾ ਜਨਮ ਦਿਹਾੜਾ ਆ ਰਿਹਾ ਹੈ, ਜੋ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਧ ਸੰਗਤ ਜੀ ਗੁਰਦੁਆਰਾ ਗੰਗਸਰ ਸਾਹਿਬ ਵਿਖੇ, ਕਰਤਾਰਪੁਰ ਸਾਹਿਬ ਵਿਖੇ ਅੱਜ ਤੇ ਕੱਲ ਮਨਾਇਆ ਜਾ ਰਿਹਾ, ਜਿਹੜੀ ਬੰਧਨ ਕਿਹੜੇ ਨੇ? ਮਹਾਰਾਜ ਕਹਿੰਦੇ ਬੰਧਨ ਇਹ ਨੇ ਕਿ ਅਸੀਂ ਸੌਂ ਗਏ ਹਾਂ, ਅਸੀਂ ਜਾਗਦੇ ਨਹੀਂ, ਸਾਡੇ ਜਿਹੜੇ ਜਿਉਣ ਦਾ ਤਰੀਕਾ ਹੈ ਉਹਦਾ ਦਾਇਰਾ ਬਹੁਤ ਛੋਟਾ ਹੋ ਗਿਆ, ਅਸੀਂ ਸਿਰਫ 2-4 ਜੀਆਂ ਦੇ ਧਿਆਨ ਵਿੱਚ ਜੀ ਰਹੇ ਹਾਂ, ਉਹਦੇ ਤੋਂ ਬਾਹਰ ਕੌਮੀ ਤੌਰ ਤੇ ਅਸੀਂ ਨਹੀਂ ਜੀ ਰਹੇ, ਪੰਥਕ ਤੌਰ ਤੇ ਅਸੀਂ ਨਹੀਂ ਜੀ ਰਹੇ, ਅਸੀਂ ਸਵਾਰਥਾਂ ਦੇ ਅਧੀਨ ਜੀ ਰਹੇ ਹਾਂ। ਇਹ ਜਿਹੜੇ ਵਾਇਰਸ, ਇਹ ਜਿਹੜੇ ਘੁਸਪੈਠੀਏ ਸਾਡੇ ਵਿੱਚ ਵੜ ਗਏ ਨੇ, ਉਹਦਾ ਕਾਰਨ ਕੀ ਹੈ? ਉਹਦੇ ਕਾਰਨ ਅਸੀਂ ਆਪ ਵੀ ਹਾਂ, ਕਿਉਂਕਿ ਅਸੀਂ ਸਵਾਰਥੀ ਹਾਂ, ਅਸੀਂ ਮੂੰਹ ਮਲਾਜੇ ਰੱਖਦੇ ਹਾਂ, ਅਸੀਂ ਆਪਣੇ ਫਾਇਦੇ ਲੈਂਦੇ ਹਾਂ, ਛੋਟੀਆਂ ਛੋਟੀਆਂ ਗੱਲਾਂ ਵਾਸਤੇ ਅਸੀਂ ਇਹਨਾਂ ਲੋਕਾਂ ਨੂੰ ਸਿਰ ਤੇ ਬਿਠਾਇਆ ਹੋਇਆ। ਨਹੀਂ ਸਾਧ ਸੰਗਤ ਜੀ, ਪਰ ਇੱਕ ਗੱਲ ਹੈ, ਗੁਰੂ ਸਮਰੱਥ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋਤ ਹੈ ਤੇ ਗੁਰੂ ਪੰਥ ਦੇ ਵਿੱਚ ਜੋਤ ਹੈ। ਪੰਥ ਦੇ ਵਿੱਚ ਜਿਹੜੀ ਜੋਤ ਹੈ, ਜਦੋਂ ਕੁਝ ਵੀ ਨਾ ਬਣਿਆ, ਜੋਤ ਨੇ ਫਿਰ ਆਪਣੀ ਕਲਾ ਵਿਖਾ ਦੇਣੀ ਹੈ। ਜੋਤ ਪੰਥ ਵਿੱਚ ਵਿਚਰਦੀ ਹੈ ਤੇ ਪੰਥ ਆਪਣੇ ਵਿਹੜੇ ਵਿੱਚ ਫੈਸਲੇ ਜੋਤ ਕਰਦੀ ਹੈ। ਫਿਰ ਇਸ ਕਰਕੇ ਸਾਧ ਸੰਗਤ ਜੀ, ਕਬੀਰ ਪੰਖੀ ਹੇਕੜੋ ਫਾਹੀ ਬਾਲ ਪਚਾਸ, ਬੜੇ ਬੰਧਨ ਨੇ ਪਰ ਅਸੀਂ ਉਹਦੇ ਬਾਰੇ ਜਾਣਦੇ ਨਹੀਂ, ਅਸੀਂ ਬੰਧਨਾਂ ਦੇ ਆਦੀ ਹੋ ਗਏ ਹਾਂ। ਸੋ ਅਸੀਂ ਬੰਧਨਾਂ ਨੂੰ ਜ਼ਿੰਦਗੀ ਸਮਝ ਲਿਆ, ਅਸੀਂ ਇੱਕ ਦਾਇਰੇ ਦੇ ਵਿੱਚ, ਇੱਕ ਛੋਟੇ ਜਿਹੇ ਬਾੜੇ ਦੇ ਵਿੱਚ ਜੀ ਰਹੇ ਹਾਂ, ਉਹਦੇ ਤੋਂ ਅੱਗੇ ਸਾਡੀ ਸੋਚ ਨਹੀਂ ਜਾਂਦੀ, ਆਪੋ ਆਪਣੇ ਸਵਾਰਥਾਂ ਵਾਸਤੇ ਜੀ ਰਹੇ ਹਾਂ। ਗੁਰੂ ਸਾਹਿਬ ਕਹਿੰਦੇ, ਬਲ ਛੁਟਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜੋ ਹੋ ਸਹਾਏ। ਅਕਾਲ ਪੁਰਖ ਦੇ ਅੱਗੇ ਅਰਦਾਸ ਕਰ, ਤੁਸੀਂ ਸਹਾਇਤਾ ਕਰੋ, ਤੁਸੀਂ ਸਹਾਈ ਹੋਵੋ। ਤੇ ਜਦੋਂ ਅਰਦਾਸ ਕੀਤੀ, ਪਹਿਲਾਂ ਅਰਦਾਸ ਕਰਨ ਵਾਲਾ ਕੱਲਾ ਸੀ, ਉਹਦੀ ਤਾਕਤ ਛੋਟੀ ਸੀ, ਜਦੋਂ ਵੱਡੇ ਦੇ ਅੱਗੇ ਅਰਦਾਸ ਕੀਤੀ ਤੇ ਗੁਰੂ ਨੇ ਸਿਰ ਤੇ ਹੱਥ ਰੱਖਿਆ, ਫਿਰ ਕੀ ਹੋਇਆ? ਮਹਾਰਾਜ ਕਹਿੰਦੇ ਨੇ, ਬਲ ਛੁੱਟ ਕੇ ਉਹ ਬਲ ਜਿਹੜੇ ਛੁੱਟ ਗਏ ਸਨ, ਜਿਹੜੇ ਹੱਥੋਂ ਬਲਹੀਣ ਹੋ ਗਏ ਸਾਂ ਸੀ, ਉਹਦੇ ਚ ਮਹਾਰਾਜ ਫਿਰ ਅੱਗੋਂ ਉਹਦਾ ਜਵਾਬ ਦਿੰਦੇ ਨੇ। ਉਹ ਕਹਿੰਦੇ, ਬਲ ਹੋਵਾ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ ਹੋ ਸਹਾਏ। ਮਹਾਰਾਜ, ਤੁਹਾਡੇ ਹੱਥ ਦੇ ਵਿੱਚ ਸਾਰਾ ਕੁਝ ਹੈ, ਇਹ ਤਾਂ ਤੁਸੀਂ ਸੱਚੇ ਪਾਤਸ਼ਾਹ ਵੇਖ ਰਹੇ ਹੋ ਵੀ ਫਲਾਣਾ ਬੰਦਾ ਭਲਾ ਕੀ ਕਰਦਾ ਹੈ। ਮੈਂ ਜਿਨ੍ਹਾਂ ਨੂੰ ਏਡੀਆਂ ਏਡੀਆਂ ਵੱਡੀਆਂ ਵਡਿਆਈਆਂ ਦੇ ਦਿੱਤੀਆਂ ਨੇ, ਮੈਂ ਜਿਨ੍ਹਾਂ ਨੂੰ ਏਡਾ ਵੱਡਾ ਰੁਤਬਾ ਦੇ ਦਿੱਤਾ ਹੈ, ਵੇਖੀਏ ਤੇ ਸਹੀ ਭਲਾ ਮੁੱਲ ਕੀ ਤਾਰਦੇ ਨੇ? ਨਹੀਂ, ਮੁੱਲ ਤਾਰਨਾ ਬੜਾ ਔਖਾ ਹੈ ਸਾਧ ਸੰਗਤ ਜੀ, ਥਾਂ ਮੱਲਣੇ ਬੜੇ ਸੌਖੇ ਨੇ, ਮੁੱਲ ਤਾਰਨੇ ਬੜੇ ਔਖੇ ਨੇ। ਸਿੱਖੀ ਦੇ ਵਿੱਚ ਜਿਹੜੀਆਂ ਵੱਡੇ ਰੁਤਬੇ ਨੇ, ਇਹ ਸਿਰ ਦੇ ਵੱਟੇ ਮਿਲਦੇ ਨੇ ਸਿੱਖ ਨੂੰ, ਤੇ ਜੇ ਸਿਰ ਦੇਣ ਲੱਗਿਆ ਬੰਦਾ ਛੱਡ ਜਾਏ ਫਿਰ ਉਹ ਕੌਮ ਦਾ ਦੋਸ਼ੀ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਜਦੋਂ ਬਲ ਹੋਇਆ, ਜਦੋਂ ਗੁਰੂ ਨੇ ਕਿਰਪਾ ਕੀਤੀ, ਮੈਂ ਗੁਰ ਮਿਲੇ ਉੱਚ ਦਮਾਲੜਾ, ਗੁਰੂ ਨੇ ਕਿਰਪਾ ਕੀਤੀ ਤੇ ਫਿਰ ਇਹ ਸਾਰਾ ਕੁਝ ਸਿੱਖ ਜਿੱਤ ਸਕਦਾ ਹੈ। ਪਰ ਕਿਵੇਂ? ਗੁਰੂ ਦੀ ਓਟ ਤੱਕੀ ਹੈ, ਸਾਧੂ ਦੀ ਓਟ ਤੱਕੀ ਹੈ। ਮਹਾਰਾਜ ਕਹਿੰਦੇ, ਤਾਕੀ ਹੈ ਓਟ ਸਾਧ, ਸਾਧੂ ਦੀ ਓਟ ਤੱਕੀ ਤੇ ਕੀ ਬੇਨਤੀ ਕੀਤੀ? ਅੱਗੇ ਫਰਮਾਉਂਦੇ ਹਨ,
ਰੱਖੋ ਤੇ ਕਰ ਹੱਥ,
ਇਹ ਪਾਤਸ਼ਾਹ ਹੱਥ ਦੇ ਕੇ ਰੱਖੋ, ਕਿਰਪਾ ਕਰਕੇ ਰਹਿਮਤ ਕਰੋ, ਆਪਣੀ ਕਲਾ ਵਰਤਾਓ, ਹੱਥ ਦੇ ਕੇ ਆਪ ਜੀ ਬਚਾ ਲਵੋ। ਮਹਾਰਾਜ ਬੇਨਤੀ ਦੇ ਰੂਪ ਦੇ ਵਿੱਚ ਸਲੋਕ ਉਚਾਰਦੇ ਨੇ, ਪੜੋ ਸਾਰੇ ਪਿਆਰ ਦੇ ਨਾਲ। ਡੰਡੋਤ ਬੰਧਨ ਅਨਕ ਵਾਰ, ਡੰਡੋਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ, ਡੋਲਣ ਤੇ ਰੱਖੋ ਪ੍ਰਭੂ, ਡੋਲਣ ਤੇ ਰੱਖੋ ਪ੍ਰਭੂ, ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ, ਨਾਨਕ ਹੱਥ ਦੇ ਕੇ ਰੱਖੋ। ਜਦੋਂ ਸਿੱਖ ਨੇ, ਜਦੋਂ ਪੰਥ ਨੇ ਗੁਰੂ ਦੇ ਅੱਗੇ ਅਰਦਾਸ ਕੀਤੀ ਤੇ ਸਤਿਗੁਰੂ ਹਰ ਸਮੇਂ ਬੋੜੇ ਨੇ, ਹਰ ਸਮੇਂ ਰਾਖੀ ਕੀਤੀ ਹੈ, ਆਪਣੀ ਜੋਤ ਦੀ ਕਲਾ ਮਹਾਰਾਜ ਵਰਤਾਉਂਦੇ ਹਨ।
ਕਰ ਕਿਰਪਾ ਮਿਲੋ ਹਰ ਰਾਇਆ,
ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਨੂੰ ਹਰੀ ਦੇ ਨਾਲ ਮਿਲ ਦਿਓ। ਜਿਹੜਾ ਰਾਜਾ ਹੈ, ਜਿਹੜਾ ਵੱਡਾ ਤਾਕਤਵਰ ਹੈ, ਉਹਦੀ ਸ਼ਰਨ ਵਿੱਚ ਆਇਆ ਫਿਰ ਕਾਹਦੀ ਬੇਪਰਵਾਹੀ ਪੈਦਾ ਹੋ ਜਾਂਦੀ ਹੈ। ਜਿਹੜਾ ਵੱਡਾ ਬਾਦਸ਼ਾਹ ਹੈ, ਜਿਹੜਾ ਵੱਡਾ ਰਾਜਾ ਹੈ, ਰਾਜਿਆਂ ਦਾ ਰਾਜਾ ਹੈ ਜਿਹੜਾ, ਉਹਦੇ ਨਾਲ ਮੇਲ ਦਿਓ ਸੱਚੇ ਪਾਤਸ਼ਾਹ ਜੀ।
ਨਾਨਕ ਜਨਮ ਭ੍ਰਮ ਥਿਤ ਨਹੀਂ ਪਾਈ,
ਕਿਉਂਕਿ ਪਿਛਲੇ ਜਨਮਾਂ ਦੇ ਵਿੱਚ ਅਨੇਕ ਬਹੁਤ ਸਾਰੇ ਜਨਮਾਂ ਤੋਂ ਇੱਕ ਚੀਜ਼ ਸਾਡੇ ਅੰਦਰ ਅਭਿਆਸ ਰੂਪ ਦੇ ਵਿੱਚ ਬਣ ਗਈ ਹੈ ਕਿ ਸਾਨੂੰ ਥਿਤ ਨਹੀਂ ਮਿਲੀ। ਥਿਤ ਮੈਨੇ, ਇਹ ਥਿਤ ਸ਼ਬਦ ਬਣਿਆ ਅਸਥਿਤ ਤੋਂ, ਅਸਥਿਤ ਮੈਨੇ ਸਹਿਜ ਅਵਸਥਾ, ਟਿਕਾ ਦੀ ਅਵਸਥਾ, ਮਨ ਦਾ ਟਿਕ ਜਾਣਾ। ਤੇ ਮਨ ਕਦੋਂ ਨੀ ਟਿਕਦਾ? ਜਦੋਂ ਮਨ ਦੇ ਵਿੱਚ ਤ੍ਰਿਸ਼ਨਾ ਹੈ, ਹੋਰ ਕੋਈ ਕਾਰਨ ਨਹੀਂ ਮਨ ਦੇ ਨਾ ਟਿਕਣ ਦਾ। ਅੱਜ ਅਸੀਂ ਕਹਿੰਦੇ ਹਾਂ ਮਨ ਨੀ ਟਿਕਦਾ, ਸਾਡਾ ਪਾਠ ਕਰਨ ਲੱਗਿਆ। ਮਨ ਤਾਂ ਨੀ ਟਿਕਦਾ ਵੀ ਮਨ ਪਾਠ ਬੇਸ਼ਰਤ ਨਹੀਂ ਕੀਤਾ ਜਾ ਰਿਹਾ। ਪਾਠ ਤਿੰਨ ਗੁਣਾਂ ਵਿੱਚ ਕੀਤਾ ਜਾ ਰਿਹਾ, ਰਜੋ ਤਮੋ ਤੇ ਸਤੋ। ਉਹ ਅੰਦਰ ਨੇ, ਉਹਨੂੰ ਲੈ ਕੇ ਨਾਲ ਪਾਠ ਕਰ ਰਿਹਾ ਸੀ। ਮਨ ਕਿਵੇਂ ਟਿਕੇਗਾ? ਜਿਵੇਂ ਪਾਠ ਕਰਨਾ ਸੀ ਉਵੇਂ ਨਹੀਂ ਕਰ ਰਹੇ। ਪਾਠ ਕਰਨਾ ਸੀ ਪ੍ਰੇਮ ਨਾਲ, ਤੇ ਪ੍ਰੇਮ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੁੰਦਾ, ਕੋਈ ਸ਼ਰਤ ਨਹੀਂ ਲਾਈ ਜਾਂਦੀ ਵੀ ਮੈਂ ਆਹ ਕਰਾਂਗਾ ਤੇ ਮੈਨੂੰ ਆਹ ਦਿਓ, ਮੇਰੀ ਇੰਨੀ ਦਿਹਾੜੀ ਹੈ, ਜਾਂ ਮੇਰੇ ਨਾਲ ਇੰਨਾ ਠੇਕਾ ਕੀਤਾ ਤੁਸੀਂ। ਉੱਥੇ ਤਾਂ ਕੁਝ ਵੀ ਨਹੀਂ, ਪ੍ਰੇਮ ਖਾਲੀ ਹੁੰਦਾ ਤੇ ਪ੍ਰੇਮ ਵਿੱਚ ਸਭ ਕੁਝ ਹੀ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਅਨੇਕਾਂ ਜਨਮਾਂ ਤੋਂ ਅਸੀਂ ਤ੍ਰਿਸ਼ਨਾ ਦੇ ਅਧੀਨ ਥੱਕੇ ਹੋਏ ਆ, ਥਿਤ ਨਹੀਂ ਪਾਈ, ਟਿਕਾ ਨਹੀਂ ਬਣਿਆ ਜਨਮਾਂ ਤੋਂ।
ਕਰੋ ਸੇਵਾ ਗੁਰ ਲਾਗੇ ਚਰਨ,
ਕਿਰਪਾ ਕਰੋ ਸੱਚੇ ਪਾਤਸ਼ਾਹ ਗੁਰ ਹੇ ਸਤਿਗੁਰੂ ਜੀ ਲਾਗੋ ਚਰਨ, ਮੈਂ ਤੁਹਾਡੇ ਚਰਨਾਂ ਦੇ ਨਾਲ ਜੁੜ ਜਾਵਾਂ ਤੇ ਤੁਹਾਡੀ ਸੇਵਾ ਕਰਾਂ। ਸੇਵਾ ਹੱਥੀ ਸੇਵਾ ਜਾਂ ਹੋਰ ਕਈ ਪ੍ਰਕਾਰ ਨਾਲ ਸੇਵਾ, ਜਿਹੜੀ ਵੀ ਸੇਵਾ ਹੈ, ਸੇਵਾ ਦਾ ਮਤਲਬ ਗੁਰੂ ਦਾ ਹੁਕਮ ਮੰਗਣਾ ਵੀ ਹੈ। ਮੈਂ ਮੇਰੇ ਤੇ ਕਿਰਪਾ ਕਰੋ, ਮਹਾਰਾਜ ਫਰਮਾਉਂਦੇ ਹਨ ਵੀ ਤੁਹਾਡੀ ਸੇਵਾ ਵਿੱਚ ਲੱਗ ਕੇ ਜੀਵਨ ਸਫਲ ਕਰ
ਲਵਾਂ।
ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਹੁਣ ਇਸ ਸ਼ਬਦ ਦੇ ਵਿੱਚ ਕਿਸੇ ਮਾਰਗ ਤੇ ਚੱਲਣ ਦੀ ਗੱਲ ਕੀਤੀ ਜਾ ਰਹੀ, ਕਿਉਂਕਿ ਜਿਹੜਾ ਇਹ ਪਹਿਲਾ ਰਹਾਓ ਹੈ ਨਾ, ਅੱਗੇ ਦੂਜਾ ਰਹਾਓ ਉਹਦੇ ਵਿੱਚ ਭਾਈ ਸਾਹਿਬ ਪੜਨਗੇ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਮਤਲਬ ਕਿਸੇ ਯਾਤਰਾ ਦੀ ਗੱਲ ਕੀਤੀ ਜਾ ਰਹੀ ਹੈ ਸ਼ਬਦ ਦੇ ਵਿੱਚ। ਹੈ ਵੈਸੇ ਇਹ ਯਾਤਰਾ ਸੀ, ਆਪਾਂ ਇੱਕ ਥਾਂ ਤੇ ਰੁਕ ਗਏ। ਜਿਵੇਂ ਦਸ ਪਾਤਸ਼ੀਆਂ ਦਾ ਜੀਵਨ ਵੇਖੋ ਨਾ ਮਹਾਰਾਜ ਨੇ, ਵੇਖੋ ਸਰੀਰਕ ਤੌਰ ਤੇ ਵੀ ਕਿੰਨੀ ਯਾਤਰਾ ਕੀਤੀ ਹੈ। ਕਿੱਥੋਂ ਤੁਰੇ ਨੇ? ਨਨਕਾਣਾ ਸਾਹਿਬ ਤੋਂ ਹਜੂਰ ਸਾਹਿਬ ਤੱਕ ਚਲੇ ਗਏ, ਕਿੰਨੇ ਥਾਂ ਬਦਲੇ। ਉਹ ਕੀ ਉਪਦੇਸ਼ ਦਿੰਦੀ ਚੀਜ਼? ਜਿਹੜੀ ਉਹ ਉਪਦੇਸ਼ ਦਿੰਦੀ ਵੀ ਮੇਰੇ ਸਿੱਖ ਦੀ ਜਿਹੜੀ ਸੁਰਤ ਹੈ ਨਾ, ਉਹ ਕਿਸੇ ਇੱਕ ਥਾਂ ਤੇ ਜੇ ਰਹੇਗੀ, ਜੇ ਸਾਡੇ ਜੀਵਨ ਦੇ ਵਿੱਚ ਗੰਧਲਾ ਪਾਣਾ, ਜੇ ਹਉਮੈ ਹੈ, ਜੇ ਈਰਖਾ ਹੈ, ਉਹਦਾ ਮਤਲਬ ਹੈ ਅਸੀਂ ਕਿਸੇ ਚੀਜ਼ ਦੇ ਕੋਲ ਰੁਕ ਗਏ, ਸਾਨੂੰ ਯਾਤਰਾ ਕਰਨੀ ਭੁੱਲ ਗਈ। ਜਿਵੇਂ ਜਾਪ ਸਾਹਿਬ ਦੇ ਵਿੱਚ ਆਉਂਦਾ ਨਾ ਭੁਜੰਗ ਪਰਿਆਤ ਛੰਦ, ਪਰਿਆਤ ਪਰਲੇ ਦੇਸ਼ ਦੀ ਯਾਤਰਾ, ਐਸਾ ਛੰਦ ਜਿਹੜਾ ਪਰਲੇ ਦੇਸ਼ ਦੀ ਯਾਤਰਾ ਕਰਾ ਦਿੰਦਾ, ਐਸਾ ਛੰਦ। ਅਸੀਂ ਇੱਥੇ ਰਹਿਣ ਲੱਗ ਪਏ ਹਾਂ, ਇਹ ਥਾਂ ਸਰੀਰ ਦੇ ਰਹਿਣ ਵਾਸਤੇ ਹੈ, ਸਰੀਰ ਇੱਥੇ ਰਹਿੰਦਾ। ਸਿੱਖ ਦੀ ਸੁਰਤ ਇਹਦੇ ਵਿੱਚੋਂ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਰੋਜ਼ ਨਿਕਲਦੀ ਹੈ ਤੇ ਪਰਮੇਸ਼ਰ ਦੇ ਦੇਸ਼ ਵਿੱਚ ਉਡਾਰੀਆਂ ਮਾਰਦੀ। ਇੱਥੇ ਤੇ ਸਾਡਾ ਜੀਵਨ ਹੀ ਨਹੀਂ ਸੀ। ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਤੇਰਾ ਜੀਵਨ ਸੀ ਤੇਰੇ ਹੀ ਜੋਗਾ, ਤੂੰ ਆਪੇ ਆਪੇ ਨਾਲ ਖੇਲੇ, तू किथे आन खलोती जिंदे तेरे चार शफेर झमेले सवेरे उठद्या सार झमेले पै जांदे। गुरु साहब कहिंदे ने एक सवान दो सवानी नाल भलके भौंके सदा बयाल। कहिंदे एक कुत्ता ते दो कुत्तियां, एक लोभ दा कुत्ता ते दो कुत्तियां आसा ते तृष्णा। ਇਹ ਦਿਨ ਚੜਨ ਤੋਂ ਪਹਿਲਾਂ ਹੀ ਭੌਂਕਣ ਲੱਗ ਪੈਂਦੀਆਂ, ਨਿਤਨੇਮ ਅਜੇ ਨਹੀਂ ਹੁੰਦਾ, ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ। ਕੂੜ ਛੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹਦੇ ਵਿੱਚੋਂ ਮਾਰਗ ਦੱਸ ਦਿਓ ਮੈਨੂੰ, ਜਾਣ ਦਾ ਯਾਤਰਾ ਕਰਨ ਦਾ ਮਾਰਗ ਦੱਸ ਦਿਓ। ਆਪਣੇ ਘਰ ਦੀ ਦੱਸ ਪਾ ਦੇਵੋ ਜੀ, ਸ਼ਰਾਮ ਦੇ ਕੇ ਫਰਮਾਉਂਦੇ ਹਨ
ਅਨੇਕ ਉਪਾਵ ਕਰੋ ਮਾਇਆ ਬਚਿਤ ਕਰੋ।
ਉਹਦੇ ਉਪਾਵ ਮੈਂ ਕਰਦਾ, ਇਹਦਾ ਮਤਲਬ ਇਹ ਹੈ ਮੈਂ ਮਾਇਆ ਵਾਸਤੇ ਸਾਰੇ ਉਪਾਅ ਕਰ ਲੈਣਾ, ਉਹਦੇ ਵਿੱਚ ਰਤੀ ਵੀ ਢਿੱਲ ਨਹੀਂ ਪਾਉਂਦਾ। ਇਹ ਮੇਰੀ ਹਾਲਤ ਹੈ, ਇਹ ਕਰੋ ਮਤਲਬ ਇਹ ਆਪਣੇ ਆਪ ਦੀ ਗੱਲ ਦੱਸੀ ਗਈ ਹੈ ਵੀ ਪਾਤਸ਼ਾਹ ਦੁਨੀਆਂ ਵਾਸਤੇ ਨਾ ਮੈਨੂੰ ਥਕਾਵਟ ਹੁੰਦੀ ਹੈ ਨਾ ਮੇਰਾ ਸਰੀਰ ਬਿਮਾਰ ਹੁੰਦਾ, ਸਾਰੇ ਕੰਮ ਨਿਭਾਉਣਾ। ਜਦੋਂ ਤੇਰੀ ਵਾਰੀ ਆਉਂਦੀ ਹੈ, ਜਦੋਂ ਤੇਰੇ ਨਾਲ ਜੁੜਨ ਦੀ ਗੱਲ ਆਉਂਦੀ ਹੈ, ਐਡੀ ਵੱਡੀ ਪੰਡ ਚੁੱਕ ਕੇ ਮੈਂ ਤੇਰੇ ਅੱਗੇ ਰੱਖ ਦਿੰਦਾ, ਮੇਰਾ ਆਹ ਵੀ ਕੋਈ ਨੀ ਠੀਕ, ਮੇਰਾ ਆਹ ਵੀ ਨਹੀਂ ਠੀਕ, ਬਸ ਸਾਰੀਆਂ ਜਿਹੜੀਆਂ ਕਮੀਆਂ ਨੇ ਉਹ ਰੱਬ ਵਾਸਤੇ ਨੇ। ਫਿਰ ਕਹਿੰਦੇ ਰੱਬ ਦੇ ਘਰੋਂ ਖੁਸ਼ੀ ਮਿਲ ਜਾਏਗੀ, ਉਹ ਜਿੱਥੋਂ ਖੁਸ਼ੀ ਲੈਣੀ ਉਹਨੂੰ ਖੁਸ਼ ਹੋ ਕੇ ਵਿਖਾਈਏ ਤਾਂ ਹੀ ਖੁਸ਼ੀ ਲਏਗਾ ਨਾ। ਮਹਾਰਾਜ ਕਹਿੰਦੇ ਵੀ ਚਲ ਠੀਕ ਹੈ ਮੈਂ ਦੁੱਖ ਸੁੱਖ ਸੁਣਨਾ, ਪਰ ਹੁਣ ਸਾਰੇ ਰੋਣ ਵਾਲੇ ਮੇਰੇ ਕੋਲ ਇਕੱਠੇ ਹੋ ਕੇ ਆਓਗੇ ਜਾਂ ਹੱਸਣ ਵਾਲਾ ਵੀ ਕੋਈ ਆਏਗਾ? ਕਦੀ ਇਹ ਵੀ ਤਾਂ ਆਸਤੇ ਆ ਕੇ ਅਰਦਾਸ ਕਰ ਲਿਆ ਕਰ ਵੀ ਮਹਾਰਾਜ ਮੇਰੀ ਚੜ੍ਹਦੀ ਕਲਾ ਬੜੀ ਬੜੀ ਕਿਰਪਾ ਤੁਹਾਡੀ, ਤੇ ਮਹਾਰਾਜ ਫਿਰ ਖੁਸ਼ ਹੋਣਗੇ ਨਾ। ਜਿਵੇਂ ਨੌਕਰ ਰੱਖੇ ਹੋਣ ਕੋਈ ਬੰਦੇ ਨੇ ਤੇ ਉਹ ਨੌਕਰ ਕੋਈ ਕਹੇ ਕੋਈ ਪਰਵਾਹ ਨਹੀਂ, ਕੋਈ ਫਿਕਰ ਨਾ ਕਰੋ ਤੁਸੀਂ, ਅਸੀਂ ਖਲੋਤੇ ਹਾਂ, ਆਪਾਂ ਕਿੰਨੇ ਖੁਸ਼ ਹੁੰਦੇ ਹਾਂ। ਇਸੇ ਤਰ੍ਹਾਂ ਗੁਰੂ ਸਾਹਿਬ ਵੀ ਇਹ ਚਾਹੁੰਦੇ ਨੇ ਵੀ ਮੇਰਾ ਸਿੱਖ ਜਿਹੜਾ ਮੈਂ ਪੰਥ ਦਾ ਕਾਰਜ 239 ਸਾਲਾਂ ਵਿੱਚ ਕੀਤਾ ਹੈ ਉਹਦੇ ਵਿੱਚ ਤੁਰਦਾ ਹੋਇਆ ਬੇਪਰਵਾਹ ਹੋ ਕੇ ਤੁਰੇ, ਆਪਣੀ ਨਾ ਰੋਣੇ ਰੋਂਦਾ ਰਵੇ ਦਿਨ ਰਾਤ। ਇਸ ਕਰਕੇ ਕਹਿੰਦੇ ਮੈਂ ਆਪਣੇ ਕੰਮਾਂ ਵੱਲ ਤੇ ਅਨੇਕ ਉਪਾਵ ਕਰੂੰ ਮਾਇਆ ਬਚਿਤ ਧਰੋਂ। ਮਾਇਆ ਨੂੰ ਬੜੇ ਬੜੀ ਅਹਿਮੀਅਤ ਦੇਣਾ ਆਪਣੇ ਜੀਵਨ ਦੇ ਅੰਦਰ।
ਮੇਰੀ ਕਰਤ ਸਭ ਹੀ ਦੁਹਾਵੇ,
ਮੇਰਾ ਜੀਵਨ ਸੱਚੇ ਪਾਤਸ਼ਾਹ ਐਵੇਂ ਦਾ ਹੈ ਵੀ ਮੇਰੀ ਮੇਰੀ ਕਰਦਿਆਂ ਹੀ ਬਿਹਾਵੇ ਲੰਘੀ ਜਾ ਰਿਹਾ, ਨਿਕਲਦਾ ਜਾ ਰਿਹਾ, ਅੰਦਰੋਂ ਮੇਰੀ ਮੇਰੀ ਦੀ ਆਵਾਜ਼ ਹੀ ਆ ਰਹੀ ਹੈ।
ਕੋਈ ਐਸੋ ਰੇ ਭੇਟਾ ਸੰਤ ਮੇਰੀ ਲਾਹੇ ਸਗਲ ਚਿੰਤਾ।
ਕੋਈ ਐਵੇਂ ਦਾ ਸੰਤ ਮੈਨੂੰ ਮਿਲੇ, ਐਵੇਂ ਦਾ ਸੰਤ ਜਿਹੜਾ ਮੇਰੀ ਚਿੰਤਾ ਲਾ ਲੈ। ਵੈਸੇ ਸੰਤ ਪਦਵੀ ਇਹ ਸੀ ਕੌਮ ਦੇ ਵਿੱਚ ਵੀ ਕੌਮ ਦੀ ਚਿੰਤਾ ਸੰਤ ਲਾਵੇ, ਇਹਦੇ ਵਾਸਤੇ ਸੰਤ ਨਹੀਂ ਸੀ ਬਣਾਇਆ ਵੀ ਕੌਮ ਨੂੰ ਚਿੰਤਾ ਦੇ ਵਿੱਚ ਪਾਵੇ ਵੀ ਕੌਮ ਕਵੇ ਹੁਣ ਅਸੀਂ ਕੀ ਕਰੀਏ, ਅਸੀਂ ਕਿੱਧਰ ਜਾਈਏ। ਹੁਣ ਸੰਤ ਕੌਮ ਦੀ ਚਿੰਤਾ ਲਾਉਣ ਵਾਸਤੇ ਬਣਾਏ ਸੀ, ਚਿੰਤਾ ਪਾਉਣ ਵਾਸਤੇ ਨਹੀਂ ਸੀ ਬਣਾਏ। ਐਵੇਂ ਦਾ ਕੋਈ ਸੰਤ ਮਿਲੇ ਜਿਹੜੀ ਮੇਰੀ ਸਾਰੀ ਚਿੰਤਾ ਲਾ ਕੇ ਅੱਗੇ ਕਹਿੰਦੇ ਹਨ
ਮੇਰਾ ਰੰਗ ਲਾਵੇ,
ਮੇਰੇ ਮਨ ਦੀ ਪ੍ਰੀਤ ਮੇਰਾ ਪਿਆਰ ਠਾਕੁਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਕੋਈ ਜੋੜ ਦੇਵੇ। ਐਵੇਂ ਦਾ ਗੁਰਮੁਖ
ਪੜੇ ਰੇ ਸਗਲ ਵੇਦੈ ਨਾ ਚੁੱਕੈ ਮਨ ਭੇਦੈ।
ਸਾਰੇ ਵੇਦ ਵੀ ਮਹਾਰਾਜ ਕਹਿੰਦੇ ਪੜ੍ਹ ਕੇ ਵੇਖ ਲੈਣੇ, ਸਾਰੇ ਗ੍ਰੰਥ ਵੀ ਪੜ੍ਹ ਕੇ ਵੇਖ ਲੈਣੇ, ਮਨ ਦਾ ਭੇਦ ਨਹੀਂ ਚੁੱਕੈ, ਦੂਰ ਨਹੀਂ ਹੁੰਦਾ ਭੇਦ ਮੈਨੇ ਫਰਕ। ਜਿਹੜਾ ਵਾਹਿਗੁਰੂ ਤੋਂ ਦੂਰੀ ਹੈ, ਜਿਹੜਾ ਅੰਦਰ ਖਲਾਕ ਹੈ, ਖਾਲੀਪਣ ਹੈ, ਅੰਦਰ ਭਟਕਦਾ ਹੈ ਜਿਹੜਾ, ਉਹ ਦੂਰ ਨਹੀਂ ਹੋਇਆ ਕਿਤਾਬਾਂ ਪੜ੍ਹਨ ਕਰਕੇ।
ਖਿਲਣਾ ਧੂਰੈ ਮੇਰੇ ਘਰ ਕੇ ਪੰਚਾ,
ਬੜਾ ਕੁਝ ਪੜ੍ਹਿਆ, ਬੜੀਆਂ ਚੀਜ਼ਾਂ ਪੜ੍ਹੀਆਂ ਨੇ, ਪਰ ਇੱਕ ਤਿਲ ਵਾਸਤੇ ਵੀ ਮੇਰੇ ਪੰਜ ਗਿਆਨ ਇੰਦਰੇ ਤੇ ਵਿਕਾਰ ਪੰਜ ਜਿਹੜੇ ਨੇ ਇਹ ਟਿਕਦੇ, ਮਨ ਭਟਕਦਾ ਰਹਿੰਦਾ ਪੰਜ ਤੱਤਾਂ ਦੇ ਪ੍ਰਭਾਵ ਥੱਲੇ। ਇਹ ਪੰਜ ਵਿਕਾਰ ਤੇ ਪੰਜ ਗਿਆਨ ਇੰਦਰੇ ਇੱਕ ਤਿਲ ਵਾਸਤੇ ਵੀ ਧੀਰਦੇ ਨਹੀਂ, ਟਿਕਦੇ ਨਹੀਂ ਹਨ।
ਕੋਈ ਐਸੇ ਰੇ ਭਗਤ ਜੋ ਮਾਇਆ ਤੇ ਰਹਤ।
ਹੁਣ ਐਵੇਂ ਦਾ ਕੋਈ ਭਗਤ ਹੋਵੇ ਜਿਹੜਾ ਮਾਇਆ ਤੋਂ ਨਿਰਲੇਪ ਹੋਵੇ, ਇੱਥੇ ਰਹਿਤ ਦਾ ਮਤਲਬ ਨਿਰਲੇਪ ਹੈ, ਇਹਦਾ ਮਤਲਬ ਇਹ ਨਹੀਂ ਵੀ ਉਹਦੇ ਕੋਲ ਮਾਇਆ ਨਹੀਂ ਹੁੰਦੀ, ਮਾਇਆ ਤੋਂ ਬਿਨਾਂ ਤਾਂ ਸਰੀਰ ਹੀ ਨਹੀਂ ਚੱਲ ਇੱਥੇ ਹੈ ਜੋ ਮਾਇਆ ਤੇ ਰਹਿਤ। ਕੋਈ ਐਵੇਂ ਦਾ ਭਗਤ ਹੋਵੇ ਜਿਹੜਾ ਮਾਇਆ ਨੂੰ ਵਰਤਦਾ ਹੋਵੇ, ਮਾਇਆ ਨਾ ਉਹਨੂੰ ਵਰਤਦੀ ਹੋਵੇ। ਕੋਈ ਐਵੇਂ ਦਾ ਭਗਤ ਹੋਵੇ ਜਿਹੜਾ ਮਾਇਆ ਨੂੰ ਛੱਡ ਜਾਏ, ਮਾਇਆ ਨਾ ਉਹਨੂੰ ਛੱਡ ਸਕੇ। ਮਹਾਰਾਜ ਕਹਿੰਦੇ ਵੀ ਕੌਲਾਂ ਬੱਪਰੀ ਸੰਤੀ ਛਲੀ, ਕਿਵੇਂ ਛਲੀ? ਬਈ ਮਾਇਆ ਨੇ ਮਨਸੂਬਾ ਬਣਾਇਆ ਸੀ ਰੱਬ ਦੇ ਪਿਆਰਿਆਂ ਨੂੰ ਛਲਣ ਦਾ, ਪਰ ਰੱਬ ਦੇ ਪਿਆਰਿਆਂ ਨੇ ਐਸੀ ਖੇਡ ਵਰਤਾਈ, ਮਾਇਆ ਨੂੰ ਛੱਡ ਲਿਆ। ਐਵੇਂ ਦੀ ਕਲਾ ਵਰਤਾ ਗੁਰੂ ਦੀ ਕਿਰਪਾ ਦੇ ਨਾਲ। ਇਸ ਕਰਕੇ ਜਿਹੜਾ ਮਨ ਦਾ ਭੇਦ ਹੈ ਉਹ ਦੂਰ ਨਹੀਂ ਹੁੰਦਾ। ਬਹੁਤੇ ਵੇਦ ਆਦਿਕ ਪੜ੍ਹ ਕੇ ਜਿਹੜੀ ਮਾਇਆ ਜਿਹੜੀ ਹੈ ਉਹਦੇ ਨਾਲ ਉਹ ਸੰਬੰਧ ਨਹੀਂ ਟੁੱਟਦਾ। ਕੋਈ ਐਵੇਂ ਦਾ ਭਗਤ ਮਿਲੇ ਜਿਹੜਾ ਨਿਰਲੇਪ ਹੋਵੇ।
ਇਕ ਅੰਮ੍ਰਿਤ ਨਾਮ ਮੇਰਾ ਹਿਰਦੈ ਸੰਚਾ।
ਹੁਣ ਜਿਹੜਾ ਸਾਧੂ ਹੈ ਨਾ, ਉਹਦੇ ਕੋਲ ਇੱਕ ਕਲਾ ਅੰਦਰ, ਉਹਦੇ ਅੰਮ੍ਰਿਤ ਉਹਦੇ ਰੂਮਾਂ ਦੇ ਵਿੱਚੋਂ ਅੰਮ੍ਰਿਤ ਨਿਕਲ ਰਿਹਾ। ਸ਼ਬਦ ਦਾ ਅਭਿਆਸ ਕਰਦਾ ਨਾਮ ਦਾ, ਉਹਦੇ ਰੂਮਾਂ ਦੇ ਵਿੱਚੋਂ ਅੰਮ੍ਰਿਤ ਬਾਹਰ ਨੂੰ ਸੰਚਾਰ ਹੋ ਰਿਹਾ ਸਾਰੇ ਪਾਸ। ਇੱਥੇ ਸਿੰਚਾ ਸ਼ਬਦ ਆਇਆ। ਉਹਦਾ ਕੰਮ ਹੈ ਅੰਮ੍ਰਿਤ ਦਾ ਸੰਚਾਰ ਕਰਨਾ। ਆਪਾਂ ਸ਼ਬਦ ਵਰਤਨੇ ਆ, ਅੰਮ੍ਰਿਤ ਸੰਚਾਰ ਹੋਣਾ ਹੈ। ਸਿੱਖੀ ਦੇ ਵਿੱਚ ਪ੍ਰਥਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਪਰ ਜੋਤ, ਸੁਪਰ ਪਾਵਰ, ਵੱਡੀ ਪਾਵਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜਿਹੜਾ ਨਾਮ ਲੈਣਾ ਹੈ, ਜਿਹੜਾ ਸਿੱਖ ਅਖਵਾਉਣਾ ਹੈ, ਉਹ ਪੰਜ ਪਿਆਰਿਆਂ ਤੋਂ ਸਿੱਖ ਬਣਨਾ। ਉਦੋਂ ਬਾਅਦ ਫਿਰ ਕੋਈ ਜਿਹਦੇ ਜੀਵਨ ਦੇ ਵਿੱਚ ਗੁਰੂ ਪ੍ਰਗਟ ਹੋ ਗਿਆ, ਉਹਦੀ ਸੰਗਤ ਕਰਕੇ ਉਸ ਨਾਮ ਦੀ ਕਮਾਈ ਕਰਨੀ। ਉਹਦੀ ਮਹਾਰਾਜ ਇੱਥੇ ਗੱਲ ਕਰਦੇ ਵੀ ਜਿਹੜਾ ਇਸ ਤਰ੍ਹਾਂ ਦਾ ਅੰਮ੍ਰਿਤ ਦਾ ਸੰਚਾਰ ਕਰ ਦੇਵੇ ਕੋਈ ਗੁਰਮੁਖ,
ਜੇ ਤੇਰੇ ਤੀਰਥ ਨਾਏ ਮੈਲ ਲਾਏ।
ਮਹਾਰਾਜ ਸਾਰੇ ਕਰਮ ਗਿਣ ਰਹੇ ਨੇ, ਕਹਿੰਦੇ ਜਿੰਨੇ ਤੀਰਥ ਨਹਾਏ ਨੇ, ਤੀਰਥਾਂ ਤੇ ਨਹਾਤੇ। ਹੁਣ ਗੱਲ ਕੀ ਹੈ ਵੀ ਬੰਦਾ ਨਹਾਉਂਦਾ ਕਿਵੇਂ ਹੈ, ਨਹਾਉਣ ਦਾ ਮਕਸਦ ਕੀ ਹੈ? ਨਹਾਉਣ ਦਾ ਮਕਸਦ ਇਹ ਵੀ ਜਿਵੇਂ ਆਪਾਂ ਹੁਣ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ। ਵੈਸੇ ਤੀਰਥ ਦੇ ਵਿੱਚ ਤੇ ਸਰੋਵਰ ਦੇ ਵਿੱਚ ਫਰਕ ਹੈ। ਤੀਰਥ ਦਾ ਮਤਲਬ ਹੈ ਵੀ ਜਦੋਂ ਅਸੀਂ ਸਿਰਫ ਸੰਸਾਰ ਦਾ ਇੱਕ ਵੀ ਲਾਉਣ ਆਇਆ, ਅਸੀਂ ਸੁੱਖਣਾ ਲਾਉਣ ਆਇਆ, ਬਸ ਇਹ ਹੈ। ਇੱਕ ਸਿੱਖ ਨਹਾਉਂਦਾ ਵੀ ਹੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ, ਤੁਹਾਡੇ ਚਰਨ ਦੀ ਪੌਲ ਹੈ ਜਿਹੜੀ ਅੰਮ੍ਰਿਤ ਦੇ ਸਰੋਵਰ ਦਾ, ਤੁਹਾਡੇ ਚਰਨਾਂ ਦੇ ਵਿੱਚੋਂ ਆ ਗਈ। ਇਸ ਤਰ੍ਹਾਂ ਆਪਣੇ ਸਰੀਰ ਤੇ ਪਾਉਂਦਾ ਤਾਂ ਉਹ ਨਾਮ ਬਣ ਗਿਆ, ਭਾਵਨਾ ਬਦਲ ਗਈ ਨਾ। ਤੇ ਜੇ ਆਪਾਂ ਇੱਕ ਵੇਖਾ ਵੇਖੀ ਕਰੀ ਜਾਈਏ ਫਿਰ ਸਾਧ ਸੰਗਤ ਜੀ ਹੋਰ ਚੀਜ਼ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤੀਰਥ ਵੀ ਬੜੇ ਨਾਏ, ਪਰ ਮਨ ਵਿੱਚ ਹੰਕਾਰ ਬੜਾ ਆ ਗਿਆ ਵੀ ਮੈਂ ਤੇ 68 ਤੀਰਥ ਨਹਾਤੇ ਨੇ ਜਾਂ ਫਲਾਣੇ ਤੀਰਥ ਤੇ ਮੈਂ ਇੰਨੀ ਵਾਰੀ ਗਿਆ। ਹੰਕਾਰ ਬਣ ਗਿਆ ਜੀਵਨ ਦੇ ਅੰਦਰ।
ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ।
ਕਹਿਣ ਲੱਗੇ ਜਿਹੜਾ ਠਾਕੁਰ ਹੈ ਨਾ, ਘਰ ਦਾ ਅੰਦਰ ਬੈਠਾ ਹੋਇਆ ਵਾਹਿਗੁਰੂ ਹੈ, ਉਹ ਇਹਨਾਂ ਕਰਮਾਂ ਦੇ ਨਾਲ ਮੰਨਦਾ ਨਹੀਂ ਬਿਲਕੁਲ।
ਕਦ ਪਰ ਸਾਧ ਸੰਗ ਹਰ ਹਰ ਸਦਾ ਆਨੰਦ।
ਕਦੋਂ ਮੈਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਵੇ ਤੇ ਨਾਮ ਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਹੋਵੇ, ਇਹ ਕਦੋਂ ਸਮਾਂ ਆਵੇਗਾ? ਇਹਦੇ ਵਾਸਤੇ ਮਹਾਰਾਜ ਕਹਿੰਦੇ ਉਹ ਜਗਿਆਸੂ ਅੰਦਰ ਵੇਦਨਾ ਰੱਖਦਾ ਹੈ।
ਗਿਆਨ ਅੰਜਨ ਮੇਰਾ ਮਨ ਇਸ ਨਾਮੈ।
ਗਿਆਨ ਦੇ ਅੰਜਨ ਵਿੱਚ, ਗਿਆਨ ਦੇ ਸੁਰਮੇ ਵਿੱਚ ਅਥਵਾ ਪਾਣੀ ਦੇ ਵਿੱਚ, ਗਿਆਨ ਦੇ ਬਾਣੀ ਦੇ ਅੰਦਰ ਮੇਰਾ ਮਨ ਕਦੋਂ ਇਸ਼ਨਾਨ ਕਰੇਗਾ? ਗੁਰੂ ਕੇ ਸ਼ਬਦ ਦੇ ਨਾਲ ਕਦੋਂ ਮੇਰੇ ਮਨ ਦੀ ਮੈਲ ਜਿਹੜੀ ਹੈ ਉਹ ਲਹੇਗੀ?
ਸਦਨ ਅਸਰਮ ਕੀਨੇ ਮਨਵਾ ਲਹਿਤ ਕੀਨੇ।
ਇਹ ਜਿਹੜੇ ਚਾਰ ਆਸ਼ਰਮ ਨੇ ਸਾਧ ਸੰਗਤ ਜੀ, ਬ੍ਰਹਮਚਾਰਜ, ਇਸ ਤੋਂ ਅੱਗੇ ਗ੍ਰਿਸਤ, ਵਾਨਪ੍ਰਸਥ ਤੇ ਸੰਨਿਆਸ, ਇਹ ਵੀ ਕਰਕੇ ਵੇਖ ਲੈ ਨੇ। ਇਹ ਸਾਰੇ ਆਸ਼ਰਮ ਜਿਹਦੇ ਵਿੱਚ ਪੁਰਾਣੇ ਤੋਂ ਜਿਹੜੇ ਰਿਸ਼ੀ ਉਹ ਕਰਦੇ ਸਨ, ਇਹ ਸਾਰਾ ਕੋਈ ਕਰਕੇ ਵੇਖ ਲਿਆ। ਮਹਾਰਾਜ ਕਹਿੰਦੇ ਹਨ ਵਿਵੇਕ ਤੋਂ ਬਿਨਾਂ ਦੇਹ ਵੀ ਧੋ ਕੇ ਵੇਖ ਲਈਏ ਵਾਰ ਵਾਰ। ਵਿਵੇਕ ਨਾਲ ਧੋਣੀ ਨਹੀਂ ਰੋਕੀ ਮਹਾਰਾਜ ਨੇ, ਵਿਵੇਕਹੀਨ ਯਾਨੀ ਕਿ ਜਦੋਂ ਧੋਣ ਦੀ ਨਹਾਉਣ ਦੀ ਲੋੜ ਨਹੀਂ ਸੀ ਉਦੋਂ ਨਹਾਉਂਦਾ। ਇੱਥੇ ਇਹ ਨਾ ਸਮਝਣਾ ਵੀ ਗੁਰੂ ਸਾਹਿਬ ਨਹਾਉਣ ਤੋਂ ਰੋਕ ਰਹੇ ਨੇ, ਅਸੀਂ ਆਪਣੇ ਅਰਥ ਕੱਢਦੇ ਹਾਂ। ਵੈਸੇ वेखो महाराज कहते विवेक ही दे तो चलो अज की नहाना कथा आए नहीं महाराज कहते नित प्रत नावन राम सर किया जा कर इनान सिमर पर अपना मन तन पाया रोग विवेक तो बिना गुरु के शब्द तो बिना होर कर्म करी जाता महाराज कहते प्रवान नहीं हन पुरख विधाता जेड़ा वाहगुरु का प्यारा होवे वाहगुरु दे रंग दे विच जेड़ा रंगिया होवे
मेरे मन की दुरमत मल खोए
मेरे मन की मैल खो सकता है वो मेरी सहायता कर सकता है मेरे मन नु शुद्ध कर सकता है
धर्म धर्म जुगता निमक नहित करता
कर्म धर्म दियां जिन्नियां मर्जी मैं जुगता करके वेख लईयां हन एक निमख भी वाहगुरु मेरे वल हेत नहीं करदा प्रेम नहीं करदा
गर्भ गर्भ पड़े कहीं ना लिखे
सारे इन्हां जुगतां दा तरीकियां दा हंकार ही वधदा वी सानू तां बड़ी जुगतां आउंदियां ने कहन लगे हंकार हंकार के बड़ा हंकारी हो जांदा इहदे नाल
जिस भेटी है सफल मूरत करे सदा कीरत
जिस गुरमुख ते कृपा हुंदी है ओ मूरत गुरु नूं भेटदा गुर मूरत गुर शब्द है गुरु की बाणी नूं ओ भेटदा है गुरु दे शब्द दे नाल जुड़दा है गुरु का सिख ते जीवन सफल कर लेंदा अपना
गुर प्रसाद को मित्र हो भिखा
गुरु दी कृपा दे नाल कोई इस जीवन नूं ज्ञान दे नेत्रां नाल वेखदा विवेक दे नेत्रां दे नाल देख लेंदा है
मन हाथ जो कमावे तिल ना लिखा पावे
मन दे हंकार करके जो भी मनुख कमांदा है कर्म करदा है नाम तो बिना ओ वाहगुरु दे घर दे विच लिखे विच नहीं पैंदे जी
बगल ज्यो ध्यान लावा माया रे धारी
अगले वांगू ध्यान ला के लोकां नूं विखाउंदा है अंदर ओदे माया दी खिच बनी रहिंदी है
कोई ऐसे रे सुख है दाई प्रभु की कथा सुनाई
कोई एवें दा सुख वंडन वाला वाहगुरु दी गल सुनावे वाहगुरु दी कथा सुनावे अकाल पुरख दी गल सुनाउण वाला
इस भेटे कत होए हमारी
ओनू मिलन दे नाल साडी अवस्था जिहड़ी है महाराज कहिंदे उच्ची बन सकदी है
ऊपर सन गोपाल राए कटर बंधन माए
फिर ओदे उत्ते पूरा गुरु सो प्रसन्न हुंदा है वाहगुरु कृपा करदा गोपाल राए ते माया दे बंधन जेडे जिन्हां ने उलझा दिता सी ओ कटे जांदे हन
उनका शब्द मेरा मन रखता
महाराज कहिंदे हुण सिख कहिंदा भी गुरु ने मेरे बंधन कट दिते ने मेरा मन गुरु दे शब्द दे विच रंगिया गया है जुड़ गया है
सदा सदा आनंद भेटे निरभय गोविंद
हुण सदा आनंद बन गया है जेड़ा डर तो रहत निरभउ गोविंद सी ओदे नाल भेट हो गई ओदे नाल जोड़ बन गया है
सुख नानक लाभे हर चरण प्राप्ता
सुखा दी प्राप्ति हो गई है जदों चरणा दे नाल सुरती सीप गई है जुड़ गई है चरणा दे नाल जीवन जुड़ गया जदों
सफल सफल भई सफल यात्रा
महाराज कहिंदे जीवन दी यात्रा सफल हो गई है जीवन सफल हो गया जेड़ी जिंदगी उलझी पई सी ओ गुरु के शब्द ने सफल कर दिती है इत्थे यात्रा जेड़ी करन आए सी वाहगुरु तक पहुंचन वास्ते आए सी ओ यात्रा सफल कर दिती पूरे गुरां ने
आवन जान रहे मिले साता रहाओ दूजा
दूजे रहाओ विच जवाब है आउन जान भटकना किन्ना दी मुकी है जिन्हां नूं साधुआं दी गुरमुखां दी संगत होई है गुरु दे साधुआं दी रब दे प्यारियां दी उन्हां दा जीवन सफल हो गया आओ दो मिनट वास्ते सारे उस शब्द दे नाल सांझ पाईए बोलो सारे प्यार दे नाल वाहे गुरु वाहे गुरु वाहे गुरु वाहे गुरु ਸਰਵਣ ਕਰੀਏ
ਸਫਲ ਸਫਲ ਭਈ ਸਫਲ ਜਾਤਰ ਆਵਨ ਜਾਨਰ